ਕਰਕੇ ਸਰੀਰ ਆਪਣਾ ਜੁੜਿਆ ਹੁੰਦਾ। ਤਾਂ ਹੀ ਟੱਪ ਗਏ ਹਨ, ਤਾਂ ਪਾਲੇ ਦਾ ਸੁਰਤੀ ਇੱਕ ਜਗ੍ਹਾ ਜੁੜੀ ਹੋਈ ਹੁੰਦੀ। ਸਭ ਦਾ ਮਤਲਬ ਇਹ ਧਿਆਨ ਕੋਥੋਂ ਟਿਕਿਆ ਹੋਇਆ ਤਾਂ ਤਪ ਹੈ, ਜੇ ਧਿਆਨ ਟਿਕਿਆ ਨਹੀਂ ਹੈ ਤਪ ਨਹੀਂ ਹੈ। ਆਪਣੇ ਕੰਮ 'ਚ ਪੂਰੀ ਲਗਨ ਨਾਲ ਲੱਗਿਆ ਹੋਇਆ ਨੂੰ ਤਪ ਕਹਿੰਦੇ ਨੇ। ਜੇ ਪੜ੍ਹਾਈ 'ਚ ਕੋਈ ਪੜ੍ਹਦਾ ਬੱਚਾ ਆਪਣੇ ਪੂਰੇ ਲਗਨ ਨਾਲ, ਉਹ ਵੀ ਤਪ ਹੋ ਰਿਹਾ। ਜਿਹੜੇ ਤਪ ਨੂੰ ਭਗਤੀ ਕਹਿੰਦੇ ਨੇ, ਤਪ ਭਗਤੀ ਨਹੀਂ ਹੁੰਦੀ। ਭਗਤੀ ਦੇ ਉੱਪਰ ਵਾਲੀ ਚੀਜ਼ ਹੈ, ਤਪ ਭਗਤੀ ਨਹੀਂ ਹੈ, ਭਗਤੀ ਦੇ ਉੱਪਰ। ਤਪ ਤਾਂ ਭਗਤੀ ਕਰਨ ਦੀ ਜੋ ਜਿਹੜੀ ਹੈ ਨਾ ਕਪੈਸਿਟੀ, ਤਪਤੀ ਭਗਤੀ ਕਰਨ ਦੇ ਲਾਇਕ ਹੋਣ ਦੀ ਜਿਹੜੀ ਹੈ ਨਾ, ਮੈਂ ਭਗਤੀ ਕਰਨ ਦੇ ਲਾਇਕ ਹੋ ਜਾਵਾਂ, ਇਹਨੂੰ ਤਪ ਕਹਿੰਦੇ ਨੇ। ਜੋ ਭਗਤੀ ਕਰਨ ਦੇ ਲਾਇਕ ਹੀ ਬਣਦਾ ਉਹ ਸੁਰਤ ਧਿਆਨ ਟਿਕਾਉਣ ਦਾ ਅਭਿਆਸ ਕਰ ਰਿਹਾ, ਉੱਥੇ ਭਗਤੀ ਨਹੀਂ ਹੈ ਉਹ। ਅਸੰਖ ਜਪ, ਅਸੰਖ ਭਾਉ, ਅਸੰਖ ਪੂਜਾ, ਅਸੰਖ ਤੋਂ ਭਗਤੀ ਕਹਾਂ ਆਇਆ ਜਾ ਕੇ। ਜੋ ਅਸੰਖ ਗ੍ਰੰਥ ਮੁਖ ਪਹਿਲ ਪਾਠ, ਅਸੰਖ ਯੋਗ ਮਨ ਹੈ ਉਦਾਸ, ਅਸੰਖ ਭਗਤ, ਇੱਥੇ ਭਗਤੀ ਹੈ ਜਾ ਕੇ। ਸਭ ਥੱਲੇ ਹੈ ਭਗਤੀ ਤੋਂ, ਤਾਂ ਸਭ ਥੱਲੇ ਹੈ ਭਗਤੀ ਤੋਂ। ਜਿਹੜੇ ਇਹਨੂੰ ਭਗਤੀ ਸਮਝਦੇ ਨੇ ਉਹ ਮੂਰਖ ਨੇ। ਇਹਦਾ ਭਗਤੀ ਕਰਨ ਦੇ ਕਾਬਲ ਬਣਾਇਆ, ਨਿਆਣੇ ਨੂੰ ਬੈਠਣਾ ਸਿਖਾਇਆ, ਜੋ ਵੀ ਪੜ੍ਹਨਾ ਪੜ੍ਹਨ ਦੇ ਸੁਣਨ ਦੇ ਕਾਬਲ ਬਣਾਇਆ। ਅਜੋ ਤਾਂ ਉਹ ਟੀਚਰ ਦੀ ਗੱਲ ਸੁਣਨ ਦੇ ਕਾਬਲ ਨਹੀਂ, ਮਨ ਤਾਂ ਬਹਿੰਦਾ ਤਾਂ ਹੈ ਨਹੀਂ ਟਿੱਕੇ, ਸੁਣਨਾ ਕੀ ਹੈ। ਉਪਦੇਸ਼ ਸੁਣਨ ਦੇ ਕਾਬਲ ਬਣਾਇਆ ਉਹ, ਜੋ ਭਗਤੀ ਜਿਹੜੀ ਹੈ ਕਾਬਲੇ ਬਣਾਉਂਦੀ ਹੈ ਸਾਨੂੰ ਉਹ, ਤਾਂ ਹੋਰ ਕੁਛ ਨਹੀਂ ਕਰਦਾ। ਤਾਂ ਹੀ ਤਾਂ ਸਰੀਰ ਧਾਰਨ ਕਰਦਾ, ਭਗਤੀ ਕਰਦੇ ਕਾਬਲੇ ਹੋ ਰਿਹਾ ਉੱਥੇ, ਉਹ ਸਰੀਰ ਲੈ ਕੇ ਹੀ ਭਗਤੀ ਕਰਨੀ ਹੈ ਨਾ। ਭਗਤੀ ਕਰਨ ਦੇ ਕਾਬਲੇ ਹੈ ਜੋ ਤਪ, ਥੱਲੇ ਦੀ ਸਟੇਜ ਹੈ।
ਨਿਰਗੁਣ ਤੇ ਸਰਗੁਣ
ਜਿਹੜੇ ਤਪ ਨੂੰ ਭਗਤੀ ਮੰਨਦੇ ਨੇ ਕਿੱਥੇ ਖੜੇ ਨੇ ਫਿਰ ਉਹ। ਇਸ ਕਰਕੇ ਜਿਹੜੇ ਤਪ ਵਾਲੇ ਨੇ ਤਾਂ ਬਹੁਤ ਥੱਲੇ ਨੇ। ਉਹਨਾਂ ਨੂੰ ਕਿਹਾ ਬੜੇ ਬੜੇ ਮੁਨੀ ਦੇਵਤੇ ਕਈ ਯੁੱਗ ਤਿੰਨੀ ਤਲਤ ਆਇਆ, ਕਿੰਨੀ ਤੇਰਾ ਅੰਤਰਾ ਪਾਇਆ। ਕਿਤਾਬ ਵਾਲੇ ਅੰਤਰਾ ਪਾ ਲੈਂਦੇ, ਭਗਤੀ ਵਾਲਿਆਂ ਨੇ ਤਾਂ ਕੁਛ ਪਾਇਆ, ਕਿਤਾਬ ਵਾਲਿਆਂ ਨੇ ਪਾਇਆ ਕੁਛ ਨਹੀਂ। ਕਿੰਨੀ ਤੇਰਾ ਅੰਤਰਾ, ਕਿਸੇ ਨੂੰ ਨਹੀਂ ਤੇਰੀ ਸਮਝ ਆਈ। ਮਾਇਆ ਜੇ ਜੁੜੇ ਰਹੇ ਨੇ ਉਹ, ਮਾਇਆ ਤੋਂ ਅੱਗੇ ਨਹੀਂ ਜਾ ਸਕਦੇ।
ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰ,
ਨਿਰਗੁਣ ਤੇ ਸਰਗੁਣ, ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰਮ। ਪਹਿਲੇ ਨਿਰਗੁਣ ਸੀ, ਜਦ ਜੋਤ ਹੈ ਉਹ ਹੈ ਤਾਂ ਨਿਰਗੁਣ ਹੈ, ਨਿਰਗੁਣ ਸਰੂਪ ਹੈ ਓਮ ਦਾ, ਓਮ ਦਾ ਨਿਰਗੁਣ ਸਰੂਪ ਹੈ। ਤੇ ਜਦੋਂ ਉਹਨੇ ਹੁਕਮ ਦਾ ਰੂਪ ਧਾਰਨ ਕੀਤਾ ਉਦੋਂ ਦ੍ਰਿਸ਼ਟਮਾਨ ਹੁੰਦਾ, ਜੋਤ ਦਾ ਦ੍ਰਿਸ਼ਟੀ ਦ੍ਰਿਸ਼ਟਮਾਨ ਕੁਛ ਨਹੀਂ ਹੁੰਦਾ, ਜੋਤ ਦਾ ਦਰਸ਼ਨ ਨਹੀਂ ਹੁੰਦਾ। ਸਰਗੁਣ ਹੋਏ ਤੇ ਦ੍ਰਿਸ਼ਟਮਾਨ ਹੁੰਦਾ ਹੈ, ਦ੍ਰਿਸ਼ਟਮਾਨ ਹੁੰਦਾ, ਦੀਂਦਾ ਹੈ, ਪਕੜ ਚਾਹੁੰਦਾ ਹੈ ਦੂਜੇ ਦੀ, ਦੂਜੇ ਦੀ ਪਕੜ ਚਾਹੂਗਾ ਸਰਗੁਣ ਸਰੂਪ ਉਹਦਾ, ਸਾਡੇ ਪਕੜ ਜਾਊਗਾ ਉਹਦਾ ਹੁਕਮ ਪਾਲਣਾ, ਉਹਦੀ ਇੱਛਾ ਸ਼ਕਤੀ। ਹੋਰ ਕੁਛ ਜੋਤ ਜੋਤ ਆਵੇ ਹੈ, ਜੋਤ ਆਪ ਹੀ ਹੈ ਜਿਹਦੀ ਪਕੜ ਚਾਹੁਣੀ ਹੈ। ਪਾਣੀ ਦੀ ਲਹਿਰ ਇੱਥੋਂ ਉੱਠੀ ਹੈ, ਜਿਹਨੇ ਪਾਣੀ ਦੇ ਉੱਤੇ ਦੀ ਲੰਘ ਕੇ ਜਾਊ ਨਾ, ਉਹ ਸਾਰੇ ਪਾਣੀ ਨੂੰ ਪਤਾ ਲੱਗੂ, ਮੇਰੇ ਉੱਤੇ ਦੀ ਕੋਲ ਲੰਘਿਆ ਜਾਂਦਾ, ਪਤਾ ਲੱਗੂ ਨਾ ਚਾਹੇ ਲਹਿਰ ਕਿੱਥੋਂ ਉੱਠੀ ਹੈ। ਜਿਹਨੇ ਪਾਣੀ ਦੇ ਉੱਤੇ ਦੀ ਲੰਘੂ, ਥੱਲੇ ਵਾਲੇ ਪਾਣੀ ਨੂੰ ਪਤਾ ਲੱਗਦਾ ਨਾ, ਐਂ ਉਹ ਲਹਿਰ ਕਿੱਥੋਂ ਉੱਠੀ ਹੈ। ਸਾਡੇ ਜਦ ਉੱਤੇ ਦੀ ਜਾਂਦੀ ਹੈ ਹਿਰਦੇ 'ਚ ਜਾਂ ਟਿਕ ਜਾਂਦੇ, ਸਾਨੂੰ ਮਹਿਸੂਸ ਹੁੰਦੀ ਹੈ ਜਾ ਰਹੀ ਹੈ, ਤੇ ਲਹਿਰ ਦਾ ਹੀ ਪਤਾ ਲੱਗੂ ਪਾਣੀ ਦਾ ਸਾਰਾ ਤਾਂ ਥੱਲੇ ਟਿਕਿਆ ਹੋਇਆ ਜਾਂ ਉਹ ਹੋਇਆ ਉਹ। ਲਹਿਰ ਸਪਰਸ਼ ਕਰੂਗੀ ਜਾ ਕੇ ਬਾਕੀ ਪਾਣੀ ਨੂੰ, ਲਹਿਰ ਰੂਪ ਚ ਚਲਾਇਮਾਨ ਹੈ, ਲਹਿਰ ਰੂਪ ਚ ਵਰਤ ਰਿਹਾ ਇੱਥੇ ਉਹ। ਲਹਿਰ ਦਾ ਦ੍ਰਿਸ਼ਟੀ ਹੁਕਮ ਦੀ ਹੋਣੀ ਹੈ, ਸ਼ਬਦ ਦਾ ਸੁਰਤ ਨਾਲ ਸੰਬੰਧ ਹੈ, ਸੁਰਤ ਸ਼ਬਦ ਦਾ ਮੇਲ ਲਿਖਿਆ ਹੈ, ਸੁਰਤ ਜੋਤ ਦਾ ਮੇਲ ਨਹੀਂ ਲਿਖਿਆ ਕਿਤੇ। ਜਿਹੜੇ ਜੋਤ ਦਾ ਦਰਸ਼ਨ ਕਰਾਉਂਦੇ ਨੇ ਉਹਨਾਂ ਨੂੰ ਗਿਆਨ ਹੀ ਨਹੀਂ ਹੈ, ਉਹ ਤਾਂ ਨਿਰਗੁਣ ਹੁੰਦੀ ਹੈ ਜੋਤ ਤਾਂ। ਜੋਤ ਤਾਂ ਨਿਰਗੁਣ, ਜੋਤ ਦਾ ਦਰਸ਼ਨ ਸਿਰਫ ਮਨ ਦਾ ਆਪਣਾ ਦਰਸ਼ਨ ਹੈ, ਆਤਮ ਦਰਸ਼ਨ। ਉਹਨਾਂ ਨੂੰ ਪਤਾ ਹੀ ਨਹੀਂ ਹੈ ਵੀ ਜੋਤ ਦਾ ਦਰਸ਼ਨ ਹੁੰਦਾ ਹੀ ਨਹੀਂ ਹੁੰਦਾ। ਜਿਹੜੀ ਜੋਤ ਦਾ ਦਰਸ਼ਨ ਹੁੰਦਾ ਹੈ ਅੱਖਾਂ ਨਾਲੇ ਹੁੰਦਾ, ਫਿਰ ਮਾਇਆ ਦੀ ਹੁੰਦੀ ਹੈ, ਉਹਦਾ ਬਾਹਰੋਂ ਹੁੰਦਾ। ਫਿਰ ਅੰਦਰੋਂ ਜੋਤ ਤਾਂ ਆਪੇ ਦਰਸ਼ਨ ਕਰਨ ਵਾਲੀ ਹੈ, ਜੋਤ ਕਿਹੜੀ ਦਾ ਦਰਸ਼ਨ ਕਰ ਰਹੇ ਨੇ? ਜੋ ਦਰਸ਼ਨ ਕਰਨ ਵਾਲੀ ਅਕਲ ਉਹ ਆਪੇ ਜੋਤ ਹੈ, ਕਿਹਦਾ ਦਰਸ਼ਨ ਕਰੂਗੀ? ਕਿਹਦਾ ਕਰੂ ਦਰਸ਼ਨ? ਜੇ ਕਰੂ ਤਾਂ ਆਤਮ ਦਰਸ਼ਨ ਕਰੂ, ਹੋਰ ਕਿਹਦਾ ਕਰੂ? ਫਿਰ ਇਸ ਕਰਕੇ ਇਹਦੇ ਚ ਆਤਮ ਦਰਸ਼ਨ ਨਹੀਂ ਹੈ ਗੁਰਬਾਣੀ ਚ। ਇਸ ਗੱਲ ਦਾ ਹੀ ਨਹੀਂ ਪਤਾ ਹੈ ਲੋਕਾਂ ਨੂੰ, ਕਿਸੇ ਮਤ ਨੂੰ ਨਹੀਂ ਇਸ ਗੱਲ ਦਾ ਪਤਾ। ਇੱਥੋਂ ਆ ਕੇ ਮਤ ਨਿਆਰੀ ਹੁੰਦੀ ਹੈ। ਜੋਤ ਦਾ ਜੋਤ ਨੂੰ ਕਿਵੇਂ ਦਰਸ਼ਨ ਹੋਜੂ? ਜੋਤ ਸਭ ਦੇ ਅੰਦਰ, ਜੋਤ ਦਾ ਦਰਸ਼ਨ ਕਿਵੇਂ ਪਤਾ ਹੁੰਦਾ? ਬੋਲੇ ਤੇ ਪਤਾ ਲੱਗਦਾ। ਕਿਸੇ ਦੇ ਗਿਆਨ ਦਾ ਕਿਵੇਂ ਪਤਾ ਲੱਗੂ ਤੁਹਾਨੂੰ?
ਬੋਲੇ
ਪਤਾ ਲੱਗੂ? ਬੋਲੇ ਤੇ ਬਿਨਾਂ ਗਿਆਨ ਦਾ ਨਹੀਂ ਪਤਾ ਲੱਗਦਾ। ਉਹ ਜਿਹੜਾ ਸ਼ਬਦ ਹੈ ਉਹਦਾ ਹੁਕਮ ਹੈ, ਬੋਲ ਹੈ ਉਹਦਾ। ਬੋਲ ਤੋਂ ਜੋਤ ਦਾ ਦਰਸ਼ਨ ਪਤਾ ਲੱਗਦਾ, ਉਹਦੇ ਗਿਆਨ ਦਾ ਪਤਾ ਲੱਗਦਾ ਕਿੰਨਾ। ਉਹ ਕਹਿੰਦਾ ਮੈਨੂੰ ਚਾਹੀਦਾ, ਕਹਿੰਦਾ ਕੀ ਚਾਹੀਦਾ, ਗੱਲ ਕਰ। ਤੂੰ ਦੱਸ ਤੇਰੀ ਡਿਮਾਂਡ ਕੀ? ਇੱਥੇ ਤਾਂ ਸਭ ਕੁਛ ਹੈ, ਤੂੰ ਦੱਸ ਤੇਰੀ ਕੀ ਡਿਮਾਂਡ ਹੈ? ਇਹਦੀ ਡਿਮਾਂਡ ਕੀ ਹੈ? ਉਹਦੇ ਤਾਂ ਘਰ ਸਭ ਕੁਛ ਹੈ, ਘਰ ਤਾਂ ਤੇਰੇ
ਸਭ ਕੁਛ ਹੈ,
ਸਭ ਕੁਛ ਹੈ। ਤੂੰ ਦੱਸ ਤੈਨੂੰ ਕਿੰਨੀ ਕੁ ਭੁੱਖ ਹੈ, ਤੈਨੂੰ ਕਿਹੜੀ ਚੀਜ਼ ਦੀ ਲੋੜ? ਰਾਜਾ ਤਾਂ ਇਹੀ ਕਹੂਗਾ। ਤੂੰ ਦੱਸ ਵੀ ਤੈਨੂੰ ਇੱਛਾ ਕੀ ਹੈ? ਮੇਰੀ ਤਾਂ ਕਪੈਸਿਟੀ ਬਥੇਰੀ ਹੈ ਦੇਣ ਵਾਲੀ, ਤੈਨੂੰ ਇੱਛਾ ਕਿੰਨੀ ਹੈ? ਇਹਦੀ ਭੁੱਖ ਕਿੰਨੀ ਹੈ?
ਨਿਰਗੁਣ ਤੇ ਸਰਗੁਣ ਤੇ
ਸਟਾਰ, ਨਿਰਗੁਣ ਤੇ ਸਰਗੁਣ ਥੀਆ, ਉੱਥੇ ਇੱਕ ਥਾਂ ਇਹ ਆਇਆ ਹੋਇਆ। ਨਿਰਗੁਣ ਤੇ ਸਰਗੁਣ ਹੋ ਗਿਆ, ਸ੍ਰਿਸ਼ਟੀ ਜਦ ਪੈਦਾ ਹੋਈ ਹੈ। ਦੇਖੋ ਸਰਗੁਣ ਨਿਰਗੁਣ ਨਿਰੰਕਾਰ, ਇਹ ਨਿਰੰਕਾਰ ਅਜੇ ਤੱਕ ਨਿਰਾਕਾਰ ਹੀ ਹੈ।
ਸਰਗੁਣ ਵੀ ਨਿਰਾਕਾਰ,
ਸਰਗੁਣ ਵੀ ਨਿਰਾਕਾਰ ਹੈ, ਨਿਰਗੁਣ ਵੀ ਨਿਰਾਕਾਰ ਹੈ। ਸਰਗੁਣ ਹੁਕਮ ਰੂਪ ਦੇ ਵਿੱਚ ਹੈ, ਨਿਰਗੁਣ ਜੋਤ ਰੂਪ ਦੇ ਵਿੱਚ ਹੈ। ਹੁਣ ਇਹਨਾਂ ਨੇ ਸਰਗੁਣ ਨਿਰਗੁਣ ਕੀ ਬਣਾਇਆ? ਸਰਗੁਣ ਤਾਂ ਉਹ ਹੈ ਜਿਹਨੇ ਸਰੀਰ ਧਾਰਨ ਕਰ ਲਿਆ। ਜਿਹੜਾ ਪਰਮੇਸ਼ਰ ਹੈ ਨਹੀਂ ਸਰੀਰ ਧਾਰਨ ਕੀਤਾ, ਨਿਰਗੁਣ ਤੇ ਆਪ ਸਰਗੁਣ ਬਣ ਕੇ ਉਹਨੂੰ ਨਿਰਗੁਣ ਬਣਾਤਾ। ਜਿਹੜਾ ਸਰਗੁਣ ਹੈ ਉਹਦੇ ਕਾਬੂ ਚ ਨੇ ਚੰਦ ਸੂਰਜ, ਫਿਰ ਸਾਰਾ ਸ੍ਰਿਸ਼ਟੀ। ਸਰਗੁਣ ਦੇ ਕਾਬੂ ਚ ਹੈ ਸਭ ਕੁਛ। ਗੁਰਮਤ ਉਲਟਾ ਹੈ ਗੱਲ, ਇਹਦਾ ਮਤਲਬ ਆ ਉਹਨਾਂ ਨੂੰ ਨਿਰਾਕਾਰ ਦੇ ਦੇਸ਼ ਦਾ ਕੋਈ ਗਿਆਨ ਹੀ ਨਹੀਂ, ਨਿਰਾਕਾਰ ਬਾਰੇ ਕੋਈ ਗਿਆਨ ਹੀ ਨਹੀਂ ਹੈ। ਇਹ ਸ੍ਰਿਸ਼ਟੀ ਨੂੰ ਦੇਖ ਰਹੇ ਨੇ। ਉਧਰ ਉਹਨਾਂ ਨੇ ਕੋਈ ਰੱਬ ਪਤਾ ਨਹੀਂ ਕਿਵੇਂ ਮੰਨੇ, ਇੱਕ ਮੰਨਿਆ ਹੋਇਆ, ਇੱਕ ਹੈ ਉਹ ਜਿਹਾ ਜਿਹਾ ਉਹਨਾਂ ਨੇ ਮੰਨਿਆ ਹੋਇਆ, ਕਿਤੇ ਬੈਠਾ ਬਾਹਰ। ਇੱਥੇ ਜਿਹੜਾ ਉਹਦਾ ਆਉਂਦਾ ਦੇਹਧਾਰੀ, ਉਹਦਾ ਕੁਛ ਕਰ ਸਕਦਾ? ਨਿਰਾਕਾਰ ਕੁਛ ਕਰ ਨਹੀਂ ਸਕਦਾ। ਆ ਜਿਹੜਾ ਸਭ ਕੁਛ ਕੀਤਾ ਹੀ ਉਹਨੇ, ਗੁਰਬਾਣੀ ਕਹਿੰਦੀ ਹੈ, ਫਿਰ ਇਹ ਝੂਠ ਹੈ। ਸਾਰੀ ਫਿਲੋਸਫੀ ਜਿਹੜੀ ਪੜ੍ਹੀ ਜਾਂਦੀ ਹੈ, ਪੜ੍ਹਾਈ ਜਾਂਦੀ ਹੈ ਯੂਨੀਵਰਸਿਟੀਆਂ 'ਚ, ਸਾਰੀ ਗੁਰਬਾਣੀ ਤੋਂ ਉਲਟਾ। ਗੁਰਬਾਣੀ ਉਹ ਤੋਂ ਸਾਰੀ ਉਲਟ, ਸਾਰੇ ਟੀਕਾ ਨਿਰਗੁਣ ਸਰਗੁਣ ਉਹ ਮੰਨਿਆ ਹੋਇਆ ਜਿਹੜਾ ਹਿੰਦੂ ਮਤ ਵਾਲਾ, ਗੁਰਬਾਣੀ ਉਹਨੂੰ ਰੱਦ ਕਰਦੀ ਹੈ। ਜੇ ਦੇਹਧਾਰੀ ਸਰਗੁਣ ਹੈ ਤੇ ਉਹ ਤਾਂ ਕਹਿੰਦੇ ਨਿਰਾਕਾਰ ਹੈ। ਸਰਗੁਣ ਹੋ ਕੇ ਦਿਸ਼ਟਾਰੰਗ ਹੋਇਆ, ਇੱਥੋਂ ਅਰਥ ਇਹ ਲਾ ਲਿਆ ਦਿਸ਼ਟਾਰੰਗ ਯਾਦ ਹੋਇਆ ਜਾਂ ਤਾਂ ਸਰੂਪ ਧਾਰਨ ਦੇਹ ਧਾਰਨ ਕਰ ਲਈ। ਚਲੋ ਠੀਕ ਹੈ, ਦੇਹ ਧਾਰਨ ਕਰ ਲਈ, ਸਰਗੁਣ ਹੋ ਗਿਆ। ਜਦ ਇਹ ਮਰ ਜੂਗਾ ਦੇਹ ਨਹੀਂ ਰਹੂ, ਫਿਰ ਨਿਰਗੁਣ ਹੋ ਗਿਆ ਹੈ। ਫਿਰ ਇਹੀ ਹੋਇਆ, ਰੱਬ ਤਾਂ ਫਿਰ ਰਹਿ ਗਿਆ। ਚਲ ਇਹਨਾਂ ਦੀ ਉਹ ਜੇ ਗੱਲ ਮੰਨ ਲਈਏ, ਜਦ ਸਰੀਰ ਛੱਡ ਜੂ ਫਿਰ ਇਹੀ ਨਿਰਗੁਣ ਹੋ ਗਿਆ ਨਾ। ਫਿਰ ਪਰਮੇਸ਼ਰ ਦੀ ਗੱਲ ਕਿੱਥੇ ਰਹੀ? ਫਿਰ ਤੇ ਜੀਵ ਦੀ ਉਹ ਗੱਲ ਹੋ ਗਈ। ਸਰਗੁਣ ਵੀ ਇਹੀ ਹੋ ਗਿਆ, ਨਿਰਗੁਣ ਵੀ ਇਹੀ ਹੋ ਗਿਆ। ਜਿਹਨੂੰ ਪਰਮੇਸ਼ਰ ਕਹਿੰਦੇ ਉਹਦੇ ਗੱਲ ਹੀ ਨਹੀਂ ਰਹੀ ਇੱਥੇ, ਉਹਦੀ ਗੱਲ ਫਿਰ ਕਿੱਥੇ ਰਹੇਗੀ? ਉਹ ਜਿੰਨਾ ਚਿਰ ਸਰੀਰ ਆ ਉਹਨਾਂ ਚਿਰ ਸਰਗੁਣ ਹੈ।
ਜਿਹਦੀ ਭੈਣ ਚੰਦ ਸੂਰਜ ਚੱਲਦਾ ਉਹ ਵੀ ਕੋਈ ਚੀਜ਼ ਹੈ।
ਉਹ ਜਿਹਨੂੰ ਪਰਮੇਸ਼ਰ ਕਹਿੰਦੇ ਨੇ, ਉਹ ਪਰਮਾਤਮਾ ਕਹਿੰਦੇ ਨੇ, ਉਹ ਫਿਰ ਕਿੱਥੇ ਆ? ਉਹਦੀ ਗੱਲ ਕਿੱਥੇ ਗਈ? ਇੰਨੀ ਬੁੱਧੀ ਹੁੰਦੀ, ਇਹ ਬੁੱਧੀ ਵਿਦਵਾਨਾਂ ਦੀ ਇੰਨੀ ਕੁ ਬੁੱਧੀ ਹੁੰਦੀ ਹੈ। ਉਹਨਾਂ ਨੂੰ ਇਹ ਨਹੀਂ ਪਤਾ ਲੱਗਿਆ ਵੀ ਉਹਦਾ ਗੱਲ ਹੀ ਖਤਮ ਹੋ ਗਈ। ਫਿਰ ਤਾਂ ਜੀਵ ਹੋ ਗਿਆ ਸਭ ਕੁਛ। ਜੇ ਤਾਂ ਕੋਈ ਸਰੀਰ ਨਹੀਂ ਤਾਂ ਸਰਗੁਣ ਹੈ ਨਾ ਨਿਰਗੁਣ ਹੈ? ਜੇ ਸਰੀਰ ਹੈ ਸਰਗੁਣ ਹੈ, ਪਰਮਾਤਮਾ ਕਿੱਥੇ ਗਿਆ? ਕਿਉਂਕਿ ਉਹਨਾਂ ਦੀ ਅੱਖ ਨਾਲ ਜਿਹਦਾ ਦੀਂਦਾ ਹੈ, ਦ੍ਰਿਸ਼ਟਾਰੰਗ ਦਾ ਮਤਲਬ ਉਹਨਾਂ ਦੀ ਅੱਖ ਹੈ। ਐਸ ਅੱਖ ਨਾਲ ਦੇਖਣ ਦੀ ਗੱਲ ਕਰਦੇ ਨੇ, ਅੰਦਰਲੀ ਅੱਖ ਦੀ ਗੱਲ ਹੀ ਉਹਨਾਂ ਨੂੰ ਸਮਝ ਨਹੀਂ ਆਈ ਨਾ। ਉਸ ਗੱਲ 'ਤੇ ਵਿਸ਼ਵਾਸ ਕਰਦੇ ਨਾ, ਉਹ ਉੱਥੇ ਜਾਣ ਦੀ ਸੋਚਦੇ ਨੇ।
ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ,
ਨਿਰਾਕਾਰ ਦੇ ਦਰਸ਼ਨ ਦੀ ਤਾਂ ਗੱਲ ਹੀ ਖਤਮ ਹੋ ਗਈ। ਫਿਰ ਨਿਰਗੁਣ ਤੇ ਸਰਗੁਣ ਹੋ ਕੇ ਹੀ ਦ੍ਰਿਸ਼ਟਮਾਨ ਹੋਇਆ, ਹੁਕਮ ਦੇ ਰੂਪ ਚ ਦ੍ਰਿਸ਼ਟਮਾਨ ਹੈ, ਜੋਤ ਦੇ ਰੂਪ ਦ੍ਰਿਸ਼ਟਮਾਨ, ਜੋਤ ਦੇ ਰੂਪ ਦ੍ਰਿਸ਼ਟਮਾਨ ਹੈ ਆਪਣੇ ਅੰਦਰ। ਉਹ ਜਦੋਂ ਭਰਮ ਦਾ ਨਾਸ ਹੋਣਾ ਮੈਨੂੰ ਪਤਾ ਲੱਗਣਾ, ਜਿਹਦੇ ਅੰਦਰੋਂ ਨਾਸ ਹੋਣਾ ਉਹਨੂੰ ਪਤਾ ਲੱਗਣਾ, ਜਿਹਦਾ ਗਿਆਨ ਬਦਲਣਾ ਜਿਹਨੂੰ ਸਮਝ ਆਉਣੀ ਹੈ ਗੱਲ ਉਹਨੂੰ ਪਤਾ, ਹਾਂ ਹਾਂ ਆ ਗਈ ਮੇਰੇ ਸਮਝ, ਉਹ ਹੀ ਪਤਾ ਲੱਗਦਾ ਉਹਨੂੰ ਹੀ ਪਤਾ ਲੱਗਦਾ। ਦੂਜੇ ਨੂੰ ਕੀ ਪਤਾ ਲੱਗਦਾ? ਸਮਝਾਉਣ ਵਾਲੇ ਨੂੰ ਖੁਦ ਨਹੀਂ ਪਤਾ ਲੱਗਦਾ ਇਹਨੂੰ ਸਮਝ ਆ ਗਈ ਕਿ ਨਹੀਂ ਆ ਗਈ। ਉਹਦੇ ਭਰਮ ਦਾ ਨਾਸ ਹੋ ਗਿਆ, ਉਹਨੂੰ ਸਮਝ ਆ ਗਈ ਨਹੀਂ ਆ ਗਈ ਉਹਨੂੰ ਪਤਾ ਲੱਗਣਾ। ਉਹ ਜੋਤ ਦਾ ਉਹਨੂੰ ਦਰਸ਼ਨ ਹੋਣਾ, ਦੂਜੇ ਨੂੰ ਨਹੀਂ ਪਤਾ ਲੱਗਣਾ ਜੋਤ ਦਾ। ਦੂਜੇ ਨੂੰ ਬੋਲਣ ਦਾ ਪਤਾ ਲੱਗਣਾ, ਜਦ ਐਕਸਪਲੇਨ ਕਰੂੰ ਨਾ ਫਿਰ ਆਪਾਂ ਨੂੰ ਪਤਾ ਲੱਗੂ, ਹਾਂ ਇਹਨੂੰ ਸਮਝ ਆ ਗਈ ਗੱਲ। ਬੋਲ ਤੋਂ ਅੰਦਰਲਾ ਦਰਸ਼ਨ ਹੋਣਾ, ਜੋਤ ਦਾ ਦਰਸ਼ਨ ਬੋਲੇ ਤੋਂ ਹੋਣਾ। ਨਿਰਗੁਣ ਤੇ ਸਰਗੁਣ ਦ੍ਰਿਸ਼ਟਾਰੰਗ, ਸਰਗੁਣ ਸ਼ਬਦ ਰੂਪ ਚ, ਨਿਰਗੁਣ ਜੋਤ ਰੂਪ ਚ। ਜਦੋਂ ਸੁਨ ਸਮਾਧ ਲਗਾਇਆ ਜਾਂਦਾ ਉਦੋਂ ਨਿਰਗੁਣ ਹੁੰਦਾ। ਸੱਤ ਯੁਗ ਦੇ ਵਿੱਚ ਨਿਰਗੁਣ ਹੈ, ਜੇ ਸ੍ਰਿਸ਼ਟੀ ਹੈ ਨਹੀਂ। ਹੁਣ ਸੱਤ ਯੁਗ ਦੇ ਵਿੱਚ, ਹੁਣ ਕਲਯੁਗ ਹੈ, ਹੁਣ ਯੁਗ ਚੱਲਦੇ ਨੇ ਤਿੰਨੋਂ, ਚਾਰੇ ਯੁਗ ਇਕੱਠੇ ਚੱਲਦੇ ਨੇ, ਤਿੰਨ ਨਾਲ ਦੇ ਵੀ ਯੁੱਗ ਚੱਲਦੇ ਨੇ। ਹੁਣ ਉਹ ਦੋਏ ਰੂਪਾਂ ਚ, ਸਰਗੁਣ ਵੀ ਹੈ ਨਿਰਗੁਣ ਵੀ। ਜਾਂ ਰਚਨਾ ਨਹੀਂ ਹੁੰਦੀ ਫਿਰ ਸੁਣ ਸਮਾਧ ਹੁੰਦੀ, ਫਿਰ ਹੁਕਮ ਦੀ ਲੋੜ ਨਹੀਂ ਹੁੰਦੀ। ਹੁਕਮ ਹਕੂਮਤ ਕਰਨੀ ਕਿਹਦੇ ਤੇ ਹੈ? ਜੋ ਜਬ ਆਕਾਰ ਹੈ ਕਸ਼ੂ ਨਾਲ ਦ੍ਰਿਸ਼ਟੇਤਾ, ਪੁੰਨ ਪਾਪ ਕਬ ਕਹਿਤੇ ਹੋ? ਤਾਂ ਪੁੰਨ ਪਾਪ ਉਦੋਂ ਹੁੰਦਾ ਹੀ ਨਹੀਂ। ਜਬ ਧਾਰੀ ਆਪ ਨੂੰ ਸੁਣ ਸਮਾਧ, ਤਬ ਬੈਰ ਵਿਰੋਧ ਕਿਸ ਸੰਗ ਕਮਾਤ। ਉਦੋਂ ਹੁਕਮ ਦੀ ਲੋੜ ਕੀ ਹੈ? ਹੁਕਮ ਤੇ ਉਦੋਂ ਕਰਾਉਣਾ ਕੀ ਹੈ? ਇੱਛਾ ਜਦ ਹੈ, ਜਦੋਂ ਕੁਛ ਪੈਦਾ ਕੀਤਾ ਹੈ, ਜਦੋਂ ਕੁਛ ਪੈਦਾ ਕੀਤਾ ਹੈ ਉਦੋਂ ਹੈ। ਛੁੱਟੀ ਵਾਲੇ ਦਿਨ ਹੈ, ਫਿਰ ਤੱਕ ਦਫ਼ਤਰ ਬੰਦ ਹੈ, ਉਦੋਂ ਕੀ ਸੋਚਣਾ? ਉਦੋਂ ਜੇ 10 ਵਜੇ ਉੱਠ ਖੜੇ, ਜੇ 9 ਵਜੇ ਜਾਣਾ ਹੈ ਦਫ਼ਤਰ, ਫਿਰ ਤਾਂ 7 ਵਜੇ ਉੱਠੂ, ਫਿਰ ਤਾਂ ਸਾਜਰੇ ਉੱਠੂਗਾ। ਫਿਕਰ ਕਾਹਦੇ ਹੈ? ਜਦੋਂ ਦੋ ਰੂਪ ਨੇ ਉਹਦੇ ਉਦੋਂ ਉਹਨੂੰ ਫਿਕਰ ਹੈ, ਚਿੰਤਾ ਹੈ। ਉਹ ਜਿਹੜੀ ਚਿੰਤਾ ਹੈ ਨਾ, ਉਹਦੀ ਸਰਬ ਕੀ ਚਿੰਤਾ ਜਸਮਨ ਮਾਹੇ, ਉਹੀ ਉਹਦਾ ਰੂਪ ਸਾਨੂੰ ਸਮਝ ਚ ਆਉਂਦਾ। ਅਸਲ ਤੇ ਉਹਦੀ ਚਿੰਤਾ ਹੀ ਹੁਕਮ ਹੈ। ਸਾਡੇ ਵਾਸਤੇ ਹੁਕਮ ਹੈ, ਉਹਦੇ ਵਾਸਤੇ ਚਿੰਤਾ। ਅਫਸਰ ਵਾਸਤੇ ਚਿੰਤਾ, ਜਿਹੜੇ ਥੱਲੇ ਵਾਲੇ ਨੇ ਉਹਨਾਂ ਵਾਸਤੇ ਹੁਕਮ ਹੈ। ਆਈ ਜੀ ਨੂੰ ਚਿੰਤਾ ਵੀ ਕੋਈ ਰੌਲਾ ਨਾ ਕਿਤੇ ਕੋਈ ਉਹਦੇ ਵਿੱਚ ਕਿਤੇ ਗੜਬੜ ਨਾ ਹੋਈ। ਛੋਟੇ ਅਫਸਰਾਂ ਨੂੰ ਵਾਸਤੇ ਹੁਕਮ ਹੈ ਵੀ ਜੇ ਗੜਬੜ ਹੋ ਗਈ ਖਿਚਾਈ ਹੋਊਗੀ। ਉਹਦੇ ਅੰਦਰ ਚਿੰਤਾ, ਚਿੰਤਾ ਇਹਨਾਂ ਦੇ ਅੰਦਰ ਹੈ, ਇਹਨਾਂ ਦੇ ਅੰਦਰ ਹੁਕਮ ਦੀ ਚਿੰਤਾ। ਪਾਣਾ ਮੰਨਣ ਦੀ ਚਿੰਤਾ, ਸਾਨੂੰ ਪਾਣਾ ਮੰਨਣ ਦੀ ਚਿੰਤਾ ਤਾਂ ਪੈਦਾ ਕਰਨੀ ਚਾਹੀਦੀ ਹੈ, ਹੁਕਮ ਚ ਰਹਿਣ ਦੀ ਚਿੰਤਾ ਪੈਦਾ ਕਰਨੀ ਚਾਹੀਦੀ ਹੈ। ਇਹੀ ਡੱਡਾ ਡਰ ਉਪਜੇ ਕਿਹਾ। ਜੇ ਭਾਣੇ ਦੇ ਅੰਦਰ ਚੱਲਣ ਦੀ ਚਿੰਤਾ ਰੱਖੀਏ ਅਸੀਂ, ਡੱਡਾ ਡਰ ਉਪਜਾ, ਜੇ ਇਹ ਡਰ ਪੈਦਾ ਹੋ ਜਾਵੇ ਤਾਂ ਬਾਕੀ ਕੋਈ ਡਰ ਵੀ ਨਹੀਂ ਰਹਿੰਦਾ। ਡੱਡਾ ਡਰ ਉਪਜਾ ਡਰ ਜਾਈ, ਫਿਰ ਕੋਈ ਡਰ ਨਹੀਂ। ਜਿਹੜਾ ਅਫਸਰ ਇਮਾਨਦਾਰੀ ਨਾਲ ਕੰਮ ਕਰਦਾ ਉਹ ਵੱਡੇ ਅਫਸਰ ਨੂੰ ਵੀ ਪਤਾ ਹੁੰਦਾ ਵੀ ਜੇ ਇਹ ਹੋ ਗਿਆ ਇਹਦਾ ਕੋਈ ਕਸੂਰ ਨਹੀਂ, ਮੇਰੇ ਵੀ ਤਾਂ ਹੋ ਜਾਂਦਾ, ਮੈਂ ਉੱਤੇ ਬੈਠਾ ਤਾਂ ਵੀ ਤਾਂ ਹੋ ਜਾਂਦਾ। ਪਰ ਜੇ ਉਹਦੀ ਅਣਗਹਿਲੀ ਹੋਵੇ ਫਿਰ ਉਹ ਸਜ਼ਾ ਦਾ ਹੱਕਦਾਰ ਹੈ। ਜੇ ਉਹਦੀ ਅਣਗਹਿਲੀ ਕੋਈ ਨਹੀਂ ਤੇ ਕੰਮ ਤਾਂ ਵਿਗੜਦੇ ਬਣਦੇ ਰਹਿੰਦੇ ਹੀ, ਦੇਖਣਾ ਤਾਂ ਵੀ ਉਹਦੀ ਅਣਗਹਿਲੀ ਕਿੰਨੀ। ਹੁਕਮ ਦੀ ਚਿੰਤਾ ਉਹਦੀ ਸਾਨੂੰ ਚਿੰਤਾ ਹੈ, ਜੇ ਸਾਨੂੰ ਉਹਦੇ ਭਾਣੇ 'ਚ ਚੱਲਣ ਦੀ ਚਿੰਤਾ ਚਾਹੀਦੀ ਹੈ ਵੀ ਕੰਮ ਸਿਖਾਵਾਂ। ਉਹਦਾ ਸਹਿਯੋਗ ਤਾਂ ਅਸੀਂ ਕਰੀ ਦਈਏ ਨਾ, ਜਿਵੇਂ ਚਲਾਉਣਾ ਚਾਹੁੰਦਾ ਉਵੇਂ ਤਾਂ ਚੱਲੀਏ। ਜੇ ਅਸੀਂ ਉਹ ਜਿਵੇਂ ਚਲਾਉਣਾ ਚਾਹੁੰਦੇ ਚੱਲੀਏ ਹੀ ਨਾ। ਮੁੰਡਿਆਂ ਦੀ ਪਰਿਵਾਰ ਦੀ ਚਿੰਤਾ ਸਿਆਣੇ ਆਦਮੀ ਨੂੰ, ਪਰਿਵਾਰ ਚਿੰਤਾ ਕਰੇ ਹੀ ਨਾ, ਕੰਮ ਦੀ ਆ ਜ਼ਿੰਮੇਵਾਰੀਆਂ ਦੀ, ਤੇ ਫੇਰ ਕਸੂਰ ਕਿਹਦਾ। ਇਹੋ ਜਿਹੀ ਗੱਲ ਸਮਝ ਲਓ, ਜੇ ਉਹਨੂੰ ਸਾਡੀ ਚਿੰਤਾ ਹੈ ਤਾਂ ਸਾਨੂੰ ਇਹ ਚਿੰਤਾ ਰੱਖਣੀ ਚਾਹੀਦੀ ਹੈ ਅਸੀਂ ਭਾਣੇ 'ਚ ਜਿਵੇਂ ਉਹ ਚਲਾਉਂਦਾ ਉਵੇਂ ਚਲਾਉਣਾ, ਫਿਰ ਅਸੀਂ ਮਰੀ ਹਾਂ ਤਾਂ ਮਰੀ, ਫਿਰ ਕਿਰਪਾ ਦੇ ਪਾਤਰ ਬਣਾਂਗੇ, ਵਰਨਾ ਕਿਰਪਾ ਦੇ ਪਾਤਰ ਨਹੀਂ ਬਣਨਾ। ਕਸੂਰ ਕਿਰਪਾ ਦੇ ਪਾਤਰ ਬਣਦਾ ਹੀ ਹੈ। ਫਿਰ ਉਹ ਕਹਿੰਦਾ ਨਹੀਂ ਇਹ ਠੀਕ ਚੱਲੇ ਨੇ ਬਾਈ, ਇਹਨਾਂ ਦਾ ਕੋਈ ਕਸੂਰ ਨਹੀਂ, ਉਹ ਕੋਈ ਨਹੀਂ ਹੋਣਾ ਸੀ, ਉਹ ਹੋਇਆ ਗਿਆ, ਐਕਸੀਡੈਂਟ ਹੋ ਗਿਆ, ਜੋ ਵੀ ਕੁਛ ਹੋ ਗਿਆ ਇਹਨਾਂ ਨੇ ਜਾਣ ਕੇ ਨਹੀਂ ਕੀਤਾ, ਕੋਈ ਨਹੀਂ ਹੋ ਗਿਆ, ਕੋਈ ਗੱਲ ਇਹਨੇ ਨਹੀਂ ਕੀਤਾ ਆਪਣੇ ਨੋਇੰਗ ਲਈ। ਸਵਾਲ ਤਾਂ ਇਹ
ਸਗਲ ਭਾਂਤ ਕਰੇ ਕਰੇ ਉਪਾਇਆ,
ਸਗਲ ਭਾਂਤ
ਕਰੇ ਉਪਾਇਆ,
ਕਰੇ ਉਪਾਇਆ ਸਾਰਿਆਂ ਪ੍ਰਕਾਰ ਨਾਲ, ਹਰ ਪ੍ਰਕਾਰ ਨਾਲ ਉਹ ਉਪਾਏ ਕਰ ਰਿਹਾ, ਉਪਾਏ ਕਰਦਾ। ਉਪਾਏ ਕੀ ਕਰਦਾ ਕਿ ਕਿਸੇ ਨੂੰ ਕੋਈ ਚੀਜ਼ ਦੀ ਘਾਟ ਨਾ ਹੋਵੇ, ਕਿਸੇ ਚੀਜ਼ ਦੀ ਘਾਟ ਨਾ ਰਹੇ, ਪਾਣੀ ਦੀ ਘਾਟ ਨਾ ਰਹੇ, ਬਾਰਿਸ਼ ਵੀ ਪਾਉਣੀ ਹੈ, ਮੌਸਮ ਵੀ ਬਦਲਦੇ ਨੇ, ਸਭ ਕੁਛ ਉਹਨੇ ਕੰਟਰੋਲ ਕਰਨਾ, ਸਾਰੇ ਉਪਾਏ ਕਰਨੇ, ਕਿਉਂਕਿ ਇਹ ਜੀਵਾਂ ਨੂੰ ਜੀਵਿਤ ਰੱਖਣਾ, ਸਾਰਿਆਂ ਨੂੰ ਖਾਣ ਨੂੰ ਵੀ ਦੇਣਾ, ਪੈਦਾ ਕਰਕੇ ਪਾਲਣਾ ਵੀ ਕਰਨੀ ਹੈ, ਸਾਰੇ ਉਪਾਏ ਹਰ ਪ੍ਰਕਾਰ ਨਾਲ ਉਹ ਕਰ।
ਜਨਮ ਮਰਨ ਮਨ ਮੋਹ ਵਢਾਇਓ, ਦੂਹੂ ਭਾਤ ਤੇ ਆਪ ਨਿਰਾਰਾ, ਨਾਨਕ ਅੰਤ ਨਾ ਪਾਰਾ।
ਇਹ ਜੀਵਾਂ ਦੇ ਅੰਦਰ ਜਨਮ ਮਰਨ ਦਾ, ਜਨਮ ਮਰਨ ਦਾ ਜਿਹੜਾ ਮੋਹ ਹੈ ਇਹ ਵੱਧ ਗਿਆ, ਬੜਾਇਆ ਉਹਨੇ ਨਹੀਂ ਬੜਾਇਆ, ਬੜ ਆਇਓ ਹੈ ਲੋਕ ਸਾਹਿਤ।
ਜਨਮ ਮਰਨ ਮਨ ਮੋਹ ਵਢਾਇਓ,
ਮੋਹ ਵਢਾਇਆ ਜੀਵ ਵੀ ਸਾਰੇ ਭਾਰਤ ਦੇ ਉਪਾਏ ਕਰ ਰਹੇ ਨੇ, ਜੀਵ ਵੀ ਤਾਂ ਕਰਦੇ ਹੀ ਨੇ ਆਪਣੇ ਆਪਣੇ ਉਪਾਏ। ਜੇ ਕੋਈ ਜਾਨਵਰ ਹੈ ਚੋਗਾ ਚੁਗਣ ਜਾਂਦਾ, ਇਹ ਜੀਵ ਵੀ ਉਪਾਏ ਕਿਤੇ ਬੈਠੇ ਨਹੀਂ ਖਾਂਦੇ, ਉਹ ਵੀ ਲਿਆ ਕੇ ਰੱਖਦਾ ਮੂਹਰੇ ਤਾਂ ਖਾਂਦੇ ਨੇ, ਉਪਾਏ ਇਹ ਵੀ ਕਰਦੇ ਨੇ। ਉਹ ਇਹਨਾਂ ਨੂੰ ਪ੍ਰੇਰਣਾ ਦਿੰਦਾ ਵੀ ਉਪਾਏ ਤੁਸੀਂ ਵੀ ਕੁਛ ਕਰੋ, ਹੱਥ ਲਾਓ, ਮੈਂ ਹੁਣ ਰੋਜ਼ੀ ਰੋਟੀ ਪੈਦਾ ਕਰਤੀ, ਜਾ ਕੇ ਖਾਤਾ ਲਾਓ ਤੁਸੀਂ, ਕਮ ਸੇ ਕਮ ਦਾਣੇ ਖਿੜ ਗਏ ਬਾਹਰ, ਫਲ ਫਰੂਟ ਪੈਦਾ ਹੋ ਗਏ ਮੌਸਮ ਦੇ ਨਾਲ, ਤੁਸੀਂ ਜਾ ਕੇ ਖਾ ਲਓ। ਉਹ ਵੀ ਹੱਥ ਪੱਲਾ ਜੀਭ ਵੀ ਮਾਰਦੇ ਨੇ ਸਾਰੇ ਹੱਥ ਪੱਲਾ, ਆਪਦਾ ਜੋ ਕਰ ਰਿਹਾ ਕਰੇ ਨੇ, ਪਰ ਜਨਮ ਮਰਨ ਦਾ ਮੋਹ ਇਹਨਾਂ ਜੀਵਾਂ ਚ ਵੱਧ ਗਿਆ। ਜਨਮ ਮਰਨ ਔਰ ਮੋਹ ਸਰੀਰ ਦਾ, ਜਨਮ ਮਰਨ ਦਾ ਪੈ ਸਰੀਰ ਦਾ ਮੋਹ ਇਹ ਵੱਧ ਗਿਆ ਬੜਾਇਆ।
ਤੂੰ ਭਾਂਤ ਤੇ ਆਪ ਨਿਰਾਰਾ,
ਪਰ ਆਪ ਨਾ ਉਹਨੂੰ ਮੋਹ ਹੈ ਨਾ ਜਨਮ ਮਰਨ, ਨਾ ਤਾਂ ਮੋਹ ਹੈ, ਮੋਹ ਨਹੀਂ ਹੈ, ਮੋਹ ਨਹੀਂ ਹੈ, ਪ੍ਰੇਮ ਹੈ। ਪ੍ਰੇਮ ਔਰ ਮੋਹ ਚ ਫਰਕ ਹੈ, ਮੋਹ ਚ ਕਾਣ ਹੁੰਦੀ, ਮੋਹ ਚ ਆਪਣਾ ਪਰਾਇਆ ਹੁੰਦਾ, ਮੋਹ ਚ ਆਪਣਾ ਪਰਾਇਆ ਕਿਸੇ ਨਾਲ ਖਾਸ, ਜਿਹਦਾ ਮੋਹ ਹੈ ਉਹਦੇ ਨਾਲ ਉਹ ਖਾਸ ਆਦਮੀ ਨੇ, ਨਹੀਂ ਹੈ ਉਹ ਆਮ ਆਦਮੀ ਨੇ। ਜਿੱਥੇ ਮੋਹ ਹੈ ਉੱਥੇ ਨਫ਼ਰਤ ਵੀ ਹੋਊਗੀ, ਸਭ ਕੁਛ ਹੋਊਗਾ। ਮੋਹ ਔਗਣ, ਇਸ ਕਰਕੇ ਮੋਹ ਨੂੰ ਔਗਣਾਂ ਚ ਰੱਖਿਆ ਹੋਇਆ, ਪ੍ਰੇਮ ਨਹੀਂ ਔਗਣਾਂ ਚ ਰੱਖਿਆ ਹੋਇਆ, ਮੋਹ ਔਗਣਾਂ ਚ ਰੱਖਿਆ।
ਦੋਵੇਂ ਭਾਂਤੀ ਤੇ ਆਪ ਨਿਰਾਰਾ,
ਦੋਵੇਂ ਭਾਂਤ ਤੇ ਆਪ ਨਿਰਾਰਾ,
ਨਾਨਕ ਅੰਤਰ ਨਾ ਪਾਰਾ ਵਾਰ,
ਨਾਨਕ ਅੰਤਰ ਨਾ ਪਾਰਾ, ਕਿੰਨਾ ਨਿਰਾਲਾ ਹੈ, ਕੋਈ ਦੱਸ ਨਹੀਂ ਸਕਦਾ ਕਿੰਨਾ ਨਿਰਾਲਾ, ਅੰਤ ਪਾਰਾ ਬਾਹਰ ਨਹੀਂ ਹੈ, ਇੰਨਾ ਨਿਰਾਲਾ ਹੈ, ਉਹਦੇ ਅੰਦਰ ਪੈਦਾ ਹੀ ਨਹੀਂ ਹੋ ਸਕਦਾ, ਇਹ ਨਹੀਂ ਪਤਾ ਕਿਉਂ ਨਹੀਂ ਹੋ ਸਕਦਾ। ਸਾਰੇ ਜੀ ਉਹਦੇ ਨੇ, ਫਿਰ ਵੀ ਮੋਹ ਨਹੀਂ ਪੈਦਾ ਹੁੰਦਾ, ਸਾਰਿਆਂ ਦਾ ਫਿਕਰ ਹੈ, ਚਿੰਤਾ ਹੈ, ਫਿਰ ਵੀ ਮੋਹ ਨਹੀਂ ਪੈਦਾ ਹੁੰਦਾ ਉਹ ਚ। ਇਸ ਕਰਕੇ ਉਹਦਾ ਮਨ ਕਿਹਾ ਜਾਏ, ਇਹਦਾ ਕੋਈ ਅੰਦਾਜ਼ਾ ਨਹੀਂ ਲੱਗ ਸਕਦਾ, ਲੱਗ ਰਿਹਾ ਸਖਤ ਨਹੀਂ ਹੈ, ਲਾਪਰਵਾਹ ਨਹੀਂ ਹੈ, ਦਿਆਲੂ ਹੈ, ਕਿਰਪਾਲੂ ਹੈ, ਫਿਰ ਵੀ ਮੋਹ ਨਹੀਂ ਹੈ। ਇੱਥੇ ਆ ਕੇ ਆਦਮੀ ਦੀ ਬੁੱਧੀ ਜਵਾਬ ਦੇ ਦਿੰਦੀ, ਆਦਮੀ ਚ ਤਾਂ ਮੋਹ ਹੈ, ਆਪਣਾ ਵੀ ਮੰਨੀਏ ਮੋਹ ਨਾ ਹੋਵੇ ਮੁਸ਼ਕਿਲ ਗੱਲ, ਆਦਮੀ ਆਪਣਾ ਵੀ ਮੰਨੀਏ, ਪਰ ਅਸਲ ਚ ਉਹਨੇ ਸਾਰੇ ਹੀ ਆਪਣੇ ਮੰਨੇ ਹੋਏ ਨੇ ਨਾ, ਅਸੀਂ ਸਾਰਿਆਂ ਨੂੰ ਆਪਣਾ ਨਹੀਂ ਮੰਨਦੇ, ਜਿੱਦਣ ਸਾਰੇ ਹੀ ਆਪਣਾ ਮੰਨ ਲਿਆ ਉਦੋਂ ਸਾਡੀ ਵੀ ਹੋਈ ਹਾਲਤ, ਅਸੀਂ ਕੁਝ ਦਾਇਰੇ ਚ ਰਹਿ ਕੇ ਆਪਣੇ ਮੰਨਦੇ, ਜੇ ਦਾਇਰਾ ਤੋੜ ਕੇ ਆਪਣੇ ਮੰਨੀਏ ਜਿਵੇਂ ਉਹਨੇ ਦਾਇਰਾ ਤੋੜਿਆ ਹੋਇਆ, ਅਸੀਂ ਦਾਇਰੇ ਦੇ ਵਿੱਚ ਜਿੰਨੇ ਕੁ ਦੇਖ ਲਏ ਉਹਨੇ ਆਪਣੇ ਨੇ, ਜਿੰਨੇ ਕੁ ਨਹੀਂ ਦੇਖੇ ਉਹ ਆਪਣੇ ਨਹੀਂ ਹੈ, ਜਿੰਨਾ ਕੁ ਅਸੀਂ ਜਾਣਦੇ ਹਾਂ ਉਨਿਆਂ ਕੁ ਨਾ ਕਰ ਲਾਂਗੇ ਜਦ ਤੇ ਜਦ, ਸਾਡੀ ਦ੍ਰਿਸ਼ਟੀ ਦਾ ਫਰਕ ਹੈ, ਸੋਚ ਦਾ ਫਰਕ ਹੈ, ਸਮਝ ਦਾ ਫਰਕ ਹੈ, ਉਹਦੇ ਵਾਲੀ ਉਹ ਸਮਝ ਬੁੱਧੀ ਹੋਵੇ ਫਿਰ ਗੱਲ ਬਣਨੀ, ਉਹਦੇ ਵਾਲੀ ਉਹ ਦ੍ਰਿਸ਼ਟੀ ਹੋਣੀ ਫਿਰ ਗੱਲ ਬਣਨੀ, ਆ ਜਿਹੜੀ ਹੁਣ ਵਾਲੀ ਬੁੱਧੀ ਇਹਦੇ ਬਸ ਦੀ ਗੱਲ ਨਹੀਂ ਹੈ, ਗੱਲ ਹੁਣ ਵਾਲੀ ਸੋਚ ਦੇ ਬਸ ਦੀ ਗੱਲ ਨਹੀਂ।
ਸਲੋਕ ਸੇਈ ਸ਼ਾਹ ਭਗਵੰਤ ਸੇ ਸੱਚ ਸੰਪੇ ਹਰ ਰਾਸ,
ਸ਼ਾਹ ਦੁਨੀਆਂ ਦੇ ਵਿੱਚ ਹੈਗੇ ਨੇ ਸੰਸਾਰੀ ਧਨ ਵਾਲੇ, ਪਰ ਗੁਰਬਾਣੀ ਇਹ ਬਣਦੀ ਹੈ, ਯਾਨੀ ਐਂ ਕਹਿ ਲਓ ਸੱਚਖੰਡ ਦੀ ਨਿਗਾਹ ਦੇ ਵਿੱਚ ਸ਼ਾਹ ਉਹ ਹੈ ਜਿਹਦੇ ਕੋਲ ਸੱਚ ਦੀ ਦੌਲਤ ਹੈ, ਸੱਚ ਦੀ ਸੰਪੱਤੀ ਹੈ, ਉਹ ਸੰਪੱਤੀ ਹੈ ਜਿਹੜੀ ਨਾਸ ਨਹੀਂ ਹੁੰਦੀ, ਮਾਇਆ ਵਾਲੀ ਸੰਪੱਤੀ ਨਹੀਂ ਹੈ, ਉਹ ਨਹੀਂ, ਜੇ ਹੈ ਤਾਂ ਵੀ ਉਹਦੇ ਨਾਲ ਲਿੰਕ ਨਹੀਂ ਰੱਖਦਾ, ਉਹਨੂੰ ਆਪਣੀ ਨਹੀਂ ਮੰਨਦਾ, ਸੱਚ ਉਹਦਾ ਆਪਣਾ ਔਰ ਉਹ ਸੱਤ ਸਰੂਪ ਹੈ, ਆਪ ਸੱਚ, ਆਪ ਸੱਚ ਹੈ ਔਰ ਸੱਚੇ ਨੂੰ ਕਮਾਇਆ, ਖਟਿਆ ਕੀ ਹੈ ਸੱਚ, ਉਹਨੇ ਖਟਿਆ ਕੀ ਹੈ ਸੱਚ, ਸੱਚ ਦੀ ਸੰਪੱਤੀ ਇਕੱਠੀ ਕੀਤੀ ਹੈ, ਝੂਠ ਨਾਲ ਲਿੰਕ ਰੱਖੇ ਉਹ ਸ਼ਾਹ ਹੈ
ਭਗਵੰਤ ਸੇ,
ਉਹੀ ਭਗਵੰਤ ਹੈ, ਸਨੀਆਂ ਦੇ ਰਾਜ ਨਾਲ ਨਾ ਸ਼ਾਹ ਹੈ ਨਾ ਭਗਵੰਤ ਹੈ, ਇਹ ਜਿਹੜੇ ਰਾਜੇ ਹੋਏ ਨੇ ਜਿਨ੍ਹਾਂ ਨੂੰ ਰਾਜ ਕਹਿ ਕੇ ਭਗਵਾਨ ਔਰ ਭਗਵੰਤ ਦਾ ਪਦਵੀ ਦੇ ਦਿੱਤੀ ਪੰਡਤਾਂ ਨੇ ਘਟਦੇ ਇੱਥੇ, ਗੀਤਾ ਵਿੱਚ ਸੱਚ ਦਾ ਗਿਆਨ ਨਹੀਂ ਹੈ, ਰਾਮ ਚੰਦਰ ਨੇ ਸੱਚ ਦਾ ਗਿਆਨ ਨਹੀਂ ਕਰਾਇਆ, ਜਿਨ੍ਹਾਂ ਨੇ ਸੱਚ ਦਾ ਗਿਆਨ ਕਰਾਇਆ ਦਸ ਅਵਤਾਰਾਂ ਨੇ ਉਹਨਾਂ ਦੀ ਗੱਲ ਦਸਮ ਪਾਤਸ਼ਾਹ ਨੇ ਲਿਖੀ ਹੈ, ਜਿਵੇਂ ਰਵਿਆ ਰਾਮ ਹਮਾਰਾ। 14 ਅਵਤਾਰ ਤਾਂ ਕੱਟਤੇ, 10 ਤਾਂ ਰੱਖੇ ਨੇ, 10 ਹੀ ਭਗਵੰਤ ਤੇ। ਦੌਲਤ ਤਾਂ ਇਕੱਠੀ ਕਰਕੇ ਸਾਰਿਆਂ ਦੀ ਇੱਕ ਥਾਂ ਢੇਰ ਲਾ ਤਾ ਉਹਨਾਂ ਨੇ, ਵੀ ਆਹ ਲੈ ਜਾਓ ਖਾਓ ਪਾਓ ਕਮਾਓ, ਪਰ ਸੱਚ ਦਾ ਉਪਦੇਸ਼ ਕਰੋ। ਦੌਲਤ ਨਾਲ ਨਹੀਂ ਪ੍ਰੇਮ ਕੀਤਾ, ਸੱਚ ਨਾਲ ਪ੍ਰੇਮ ਕੀਤਾ। ਪ੍ਰਚਾਰ ਸੱਚ ਦਾ ਕਰੋ, ਸੱਚ ਨੂੰ ਉੱਤੇ ਕਰ ਦਿਓ, ਦੌਲਤ ਨੂੰ ਥੱਲੇ ਕਰ ਦਿਓ। ਦੌਲਤ ਖਾਤਰ ਜੇ ਝੂਠਾ ਪ੍ਰਚਾਰ ਕਰਦੇ ਹੋ ਤਾਂ ਦੌਲਤ ਲੈ ਲਓ ਜਿੰਨੀ ਮਰਜ਼ੀ, ਖਜ਼ਾਨਾ ਖੁੱਲ੍ਹਾ ਹੀ ਹੈ। ਇਹਦੇ ਖਾਤਰ ਝੂਠ ਵੱਲ ਨਾ ਜਾਓ, ਸੱਚ ਵੱਲੇ ਰਹੋ। ਜੇ ਫਿਰ ਵੀ ਨਹੀਂ ਮੰਨਦੇ ਉਪਲਬਧ ਕਿਉਂ ਨਹੀਂ ਕੋਈ ਮੰਨੂਗਾ, ਫਿਰ ਸ਼ਕਤੀ ਉਹਦੀ ਰਾਜੇ ਦੀ, ਉਹ ਭਗਵੰਤ ਸੀ। ਆ ਹਾਂ, ਸੱਚ ਦਾ ਪ੍ਰਚਾਰ ਕਿਸੇ ਕੋਲ ਨਹੀਂ ਹੈ, ਸੱਚ ਦਾ ਗਿਆਨ ਨਹੀਂ ਹੋਵੇ ਤੇ ਲੈ ਲਓ। ਉਹਨਾਂ ਕੋਲ ਆਪਣੇ ਕੋਲ ਸੱਚ ਦਾ ਗਿਆਨ ਸੀ, ਸਾਰੇ ਵਿਦਵਾਨ ਇਕੱਠੇ ਕਰਕੇ ਡਿਸਕਸ ਕੀਤਾ ਸੱਚ ਕੀ ਹੈ, ਆਪ ਗਿਆਨ ਕਰਾ ਵੀ ਸੱਚ ਆ। ਸਖਤੀ ਨਾਲ ਲਾਗੂ ਕੀਤਾ ਰਾਜ, ਜਿਹੜਾ ਤਾਕਤ ਸੀ ਰਾਜੇ ਦੀ ਉਹ ਸੱਚ ਨੂੰ ਉੱਤੇ ਲਿਆਉਣ ਵਾਸਤੇ ਵਰਤੀ। ਉਹੀ ਕੰਮ ਖਾਲਸੇ ਨੇ ਕਰਨਾ, ਖਾਲਸਾ ਕਾਲਪੁਰਖੀ ਫੌਜ ਹੈ,
ਸੱਚ
ਰਾਜਾ ਨਹੀਂ ਇੱਥੇ ਕੋਈ ਵੀ ਬਣੂਗਾ, ਰਾਜਾ ਉਹੀ ਰਹੂਗਾ। ਰਾਜਾ ਕੌਣ ਹੈ? ਰਾਜਾ ਸੱਚ ਹੈ, ਹੁਕਮ ਦਾ ਹੈ ਉਹ, ਸੱਚ ਖੰਡ ਦਾ ਹੁਕਮ ਜਿਹੜੇ ਚੱਲਦਾ ਨਾ, ਹੁਣ ਚੱਲਦਾ ਤਾਂ ਹੁਣ ਵੀ ਹੈ। ਪਰ ਮੰਨਦਾ ਨਹੀਂ ਕੋਈ, ਬਾਹਰ ਜਾ ਨਹੀਂ ਸਕਦਾ, ਮੰਨਦਾ ਵੀ ਨਹੀਂ, ਬਾਹਰ ਵੀ ਨਹੀਂ ਜਾ ਸਕਦਾ। ਜੇਲ੍ਹ 'ਚ ਵੀ ਹੈ, ਸਰਕਾਰ ਦੇ ਫਿਰ ਨਹੀਂ ਮੰਨਦੇ, ਕਹਿੰਦੇ ਜੇਲ੍ਹ 'ਚ ਰਹਿਣਾ ਮਨਜ਼ੂਰ ਹੈ ਪਰ ਕਰਾਂਗੇ ਆਪਣੀ ਮਰਜ਼ੀ। ਬਸ ਫਿਰ ਹੁਕਮ ਮੰਨ ਕੇ ਜੇਲ੍ਹ 'ਚੋਂ ਬਾਹਰ ਵੀ ਨਿਕਲ ਜਾਣਗੇ। ਹੁਕਮ ਮੰਨਣ ਦੀ ਆਦਤ ਪਾਉਣੀ ਹੈ ਇਹਨਾਂ ਨੂੰ, ਹੁਕਮ ਮੰਨਣ ਦੇ ਵਿੱਚ ਤੁਹਾਡਾ ਭਲਾ ਹੀ ਹੈ। ਯਾਨੀ ਇਹ ਸੀਗਾ ਜਿਹੜੀ ਗੱਲ ਹੈ ਨਾ ਉੱਥੇ ਆਉਂਦੀ, ਪਰਉਪਕਾਰ। ਬ੍ਰਹਮ ਗਿਆਨੀ ਪਰ ਉਪਕਾਰ ਉਮਾਹਾ, ਉਮਾਹਾ ਜਿਹੜਾ ਲਫ਼ਜ਼ ਹੈ ਉਹ ਆਇਆ ਉੱਥੇ, ਉਹਦੇ ਅੰਦਰ ਉਮਾਹਾ ਕੀ ਹੈ? ਪਰਉਪਕਾਰ ਦਾ ਸਾਰਾ ਖਜ਼ਾਨਾ ਲੁੱਟਿਆ ਉੱਥੇ ਖੁੱਲ੍ਹਤਾ, ਪਰਉਪਕਾਰ ਵਾਸਤੇ ਲੋਕਾਂ ਨੂੰ ਸੱਚ ਦੱਸੋ। ਪਰਉਪਕਾਰ ਇਹ ਸੀ ਜਿਹਨੂੰ ਦੌਲਤ ਦੀ ਭੁੱਖਾ ਲੈ ਜਾਓ, ਖਜ਼ਾਨਾ ਖੁੱਲ੍ਹਾ ਹੀ ਹੈ, ਜਿੰਨਾ ਮਰਜ਼ੀ ਲੈ ਜਾਓ, ਲੋੜ ਅਨੁਸਾਰ ਲਿਜਾਓ, ਲਿਜਾ ਕੇ ਰੱਖ ਲਓ, ਫਿਰ ਕਿਹੜਾ ਨਾਲ ਲੈ ਜਾਓ, ਲਿਜਾਓ ਇਹ ਫਾਲਤੂ ਕਿਉਂ, ਫਾਲਤੂ ਖਰਚੇ ਕਰੂ ਕਿਉਂ? ਜਦੋਂ ਸੱਚ ਦਾ ਪ੍ਰਚਾਰ ਕਰੂ ਉਹਨੂੰ ਖਰਚ ਵੀ ਹਿਸਾਬ ਦਾ ਕਰਨਾ ਪੈਣਾ, ਵੱਧ ਕਰਦਾ ਹੀ ਨਹੀਂ ਪ੍ਰਚਾਰ ਨਹੀਂ ਹੁੰਦਾ।
ਨਾਨਕ ਸੱਚ ਸੁੱਚੀ ਪਾਈਐ ਤੇ ਸੰਤਨ ਕੈ ਪਾਸ।
ਜਿਹੜੇ ਭਗਵੰਤ ਨੇ ਜਿਹਨਾਂ ਕੋਲ ਸੱਚ ਰਾਸ ਹੈ, ਜੇ ਸੱਚ ਦੀ ਪ੍ਰਾਪਤੀ ਕਰਨੀ ਹੈ ਔਰ ਸੁੱਚ ਦੀ ਪ੍ਰਾਪਤੀ ਕਰਨੀ, ਸੁੱਚ ਕੀ ਹੁੰਦੀ? ਪਹਿਲਾਂ ਸੱਚ ਸੁਣ ਕੇ ਹਿਰਦਾ ਸੁੱਚਾ ਹੁੰਦਾ, ਪਹਿਲੀ ਸਟੇਜ ਹੈ ਜਿਹੜੀ। ਸੁੱਚ ਹੋਵੇ ਤਾਂ ਸੱਚ ਪਾਈਏ, ਜਿੰਨਾ ਚਿਰ ਹਿਰਦਾ ਸੁੱਚਾ ਨਹੀਂ ਉਹ 'ਚ ਸੱਚ ਨਿਵਾਸ ਨਹੀਂ ਕਰਦਾ, ਸੱਚ ਟਿਕਦਾ ਨਹੀਂ। ਪਹਿਲਾਂ ਵਿਕਾਰ ਛੱਡੇ ਜਾਂਦੇ, ਭਾਂਡਾ ਧੋਤਾ ਜਾਂਦਾ, ਵੈਸ ਧੂਪ ਦੇ ਪੁੱਤੋ ਦੁੱਧੇ ਕੋ ਜਾਓ, ਜਿਹੜੀਆਂ ਦੂਜੀਆਂ ਮੱਤਾਂ ਦੀ ਗੰਦ ਪਾਇਆ ਹੋਇਆ ਅੰਦਰ ਉਹ ਮਨੌਤਾਂ ਦਾ ਉਹ ਛੱਡਦੀਆਂ ਨੇ। ਉਹਦੇ ਬਾਅਦ ਸੱਚ ਟਿਕਦਾ ਆ ਕੇ, ਉਹਦੇ ਬਾਅਦ ਸ਼ਬਦ ਪ੍ਰਗਟ ਹੁੰਦਾ ਹੈ। ਨਾਨਕ ਸੱਚ ਸੁੱਚ ਦੋ ਚੀਜ਼ਾਂ, ਸੁੱਚ ਵੀ ਉੱਥੇ ਪ੍ਰਾਪਤ ਹੋਣੀ ਹੈ। ਸੁੱਚ ਪਾਈਐ
ਤਹਿ ਸੰਤਨ
ਸੰਤਨ ਕੇ ਪਾਸ, ਉਹਨਾਂ ਸੰਤਾਂ ਕੋਲੋਂ ਸੱਚ ਔਰ ਸੁੱਚ ਮਿਲਦੀ ਹੈ, ਉਹਨਾਂ ਨੂੰ ਇਹ ਸੰਤ ਮੰਨਿਆ ਨਾਨਕ ਨੇ, ਜਿਹਨਾਂ ਦੇ ਕੋਲੋਂ ਸੱਚ ਮਿਲਦਾ ਸੀ।
ਸੱਚ ਸੰਪੇ ਹਰ ਰਾਸ,
ਬਾਕੀ ਸੰਤ ਨਹੀਂ ਹੈ, ਨਾਨਕ ਸੰਤ ਮਿਲਿਆ ਸੱਚ ਪਾਸ। ਜੇ ਸੱਚ ਨਹੀਂ ਦੱਸ ਸਕਦਾ, ਜਿਹਦੇ ਕੋਲ ਸੱਚ ਦਾ ਗਿਆਨ ਨਹੀਂ ਹੈ, ਜਿਹੜਾ ਕਹਿੰਦਾ ਮਾਲਾ ਫੜ ਲਓ ਨਾਮ ਜਪ ਲਓ ਝੂਠ ਹੈ, ਉਹ ਦੱਸਿਆ ਮੇਰਾ ਛੁਟਕਾਰਾ ਕਿਵੇਂ ਹੋਊਗਾ, ਮਾਲਾ ਨਾਲ ਕੀ ਹੋਊਗਾ, ਫੇਰ ਕੀ ਹੋਊਗਾ।